சச்சிவாய பாணி தாங்காவோ குரு பேரி பாணியா சிறுபாணி ஜின்கோ நதுர் கர்ம ஹுவே ஹிருதய தினோ சமணி ஓ நதுர் கர்ம ஹுவே துர் கர்ம ஜினா கோ துத் பாயா தா தின்னி கஷ்ம தேயாய இன ஜன்தா தே வஸ் கிச் நகி துத் வேக்கி ஜன் ஜகத் பாய ஜின் கோ நதுர் கர்ம ஹுவே அமிரத சதா ரோ ஹர ரங்க ஜபோ சாரங்க பணி கலானிக் சதா
ਕੋਸ਼ਿਸ਼ ਕਰੀਏ ਇੱਕ ਇੱਕ ਪਲ ਲੇਖੇ ਲੱਗ ਜਾਵੇ ਇੱਕ ਇੱਕ ਸਵਾਸ ਸਫਲਾ ਹੋਵੇ ਆਦਿਵ ਸਤਿਕਾਰ ਸ਼ਰਧਾ ਨਾਲ ਬੈਠ ਕੇ ਜਿੱਥੇ ਤੱਕ ਸੰਗਤ ਬੈਠੀ ਹੈ ਸ਼ਬਦ ਵਿੱਚ ਬੋਲ ਕੇ ਲਾਹਾ ਲੈਣਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਾਬੇ ਬਕਾਲੇ ਤੋਂ ਉੱਠ ਕੇ ਸ੍ਰੀ ਅੰਬਰਸਰ ਸਾਹਿਬ ਕਰਤਾਰਪੁਰਾ ਕਈ ਅਸਥਾਨਾਂ ਨੂੰ ਭਾਗ ਲਾਉਂਦੇ ਲਾਉਂਦੇ ਕੀਰਤ ਪ੍ਰਸਾਦ ਪੁੱਜੇ ਆਪਣੇ ਪਿਤਾ ਹਰਗੋਬਿੰਦ ਸਾਹਿਬ ਜੀ ਦੇ ਸੰਸਕਾਰ ਅਸਥਾਨ ਤੇ ਥੜਾ ਬਣਾਇਆ ਦੀਵਾਨ ਸਜਾ ਕੇ ਦੇਗਾਂ ਬਣਾਈਆਂ ਸੰਗਤ ਜੁੜਨ ਲੱਗੀ ਕੀਰਤ ਪ੍ਰਸਾਦ ਉੱਥੇ ਵੀ ਸਾਧ ਸੰਗਤ ਮਸੰਦਾਂ ਨੇ ਧੀਰ ਮਲੀਆਂ ਨੇ ਸੋਢੀਆਂ ਨੇ ਈਰਖਾ ਕੀਤੀ ਸਤਿਗੁਰਾਂ ਨੇ ਸੋਚਿਆ ਹੁਣ ਕੋਈ ਨਿਵੇਕਲਾ ਸੁਤੰਤਰ ਸਥਾਨ ਬਣਾਈਏ ਉਸ ਸਮੇਂ ਦੇ ਰਾਜੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਕੋਲ ਸਿੱਖ ਭੇਜੇ ਸਾਨੂੰ ਆਪਣੇ ਰਾਜ ਵਿੱਚ ਧਰਤੀ ਦੇ ਅਸੀਂ ਜਗ੍ਹਾ ਬਣਾਉਣੀ ਉਹ ਨਹੀਂ ਸੀ ਚਾਹੁੰਦਾ ਮੇਰੇ ਇਲਾਕੇ ਵਿੱਚ ਸਤਿਗੁਰ ਵਸਣ ਇਹ ਵੀ ਨਹੀਂ ਸੀ ਚਾਹੁੰਦਾ ਕਿ ਮੈਂ ਇਹਨਾਂ ਨੂੰ ਜਵਾਬ ਦੇ ਕੇ ਆਪਣੀ ਨਹੀਂ ਜਨਤਾ ਵਿੱਚ ਜੋ ਇਹਨਾਂ ਦੇ ਸ਼ਰਧਾਲੂ ਨੇ ਉਹਨਾਂ ਦਾ ਮਨ ਦੁਖੀ ਕਰਾਂ। ਜਗ੍ਹਾ ਵੀ ਦੇ ਦੇਵਾਂ ਤੇ ਇੱਥੇ ਵਸਣ ਵੀ ਨਾ। ਉਹ ਜਗ੍ਹਾ ਫਿਰ ਕਿਹੜੀ ਦਿੱਤੀ ਜਿੱਥੇ ਦੈਂਤ ਪ੍ਰੇਤ ਮੈਖਾ ਆਦਿਕ ਰਹਿੰਦੇ ਸੀ। ਜੇ ਤੇ ਇੱਥੇ ਗੁਰੂ ਤੇਗ ਬਹਾਦਰ ਵੱਸ ਗਏ ਤਾਂ ਦੈਤਾਂ ਦਾ ਨਾਸ ਹੋਊ, ਮੇਰੀ ਜਨਤਾ ਸੁਖੀ ਹੋ ਜੂਗੀ। ਉਹ ਫਸਲਾਂ ਉਜਾੜਦੇ ਸੀ, ਪਸ਼ੂ ਮਾਰ ਮਾਰ ਖਾਂਦੇ ਸੀ, ਤੇ ਜੇ ਉਹ ਤਕੜੇ ਹੋਏ ਵੀ ਤੇ ਗੁਰੂ ਤੇਗ ਬਹਾਦਰ ਇੱਥੋਂ ਚਲਿਆ ਜਾਊ, ਆਪਾਂ ਨੇ ਵੈਰ ਕਿਉਂ ਪਾਉਣਾ। ਜਗ੍ਹਾ ਦਿੱਤੀ ਮੈਂ ਖਾਸਰ ਮਾਖੋਵਾਲ ਜਿੱਥੇ ਅੱਜ ਆਨੰਦਪੁਰ ਸਾਹਿਬ ਹੈ, ਇੱਥੇ ਦੈਂਤਾਂ ਦੀਆਂ ਰੂਹਾਂ ਰਹਿੰਦੀਆਂ ਸੀ। ਸਤਿਗੁਰਾਂ ਦੀ ਵਡਿਆਈ, ਇੱਕ ਰਾਕਸ਼ ਦੀ ਧਰਤੀ ਨੂੰ ਗੁਰੂ ਮਹਾਰਾਜ ਨੇ ਆਨੰਦ ਦੀ ਪੁਰੀ ਬਣਾ ਲਿਆ। ਮਾਛੀਵਾੜਾ ਤੁਸੀਂ ਆਊਗਾ ਇਤਿਹਾਸ ਵਿੱਚ, ਕਿੱਥੇ ਮੱਛੀਆਂ ਫੜ ਕੇ ਵੱਢ ਵੱਢ ਵੇਚਣ ਵਾਲੇ ਕਸਾਈ ਰਹਿੰਦੇ ਹੋਣ। ਮਾਛੀਵਾੜਾ ਇਹਦਾ ਤਾਂ ਨਾਂ ਹੈ, ਤੇ ਸਤਲੁਜ ਚੋਂ ਮੱਛੀਆਂ ਫੜਨ ਵਾਲਿਆਂ ਦੇ ਅੱਡੇ ਸੀ ਵਾੜੇ, ਦਰਿਆ ਚੋਂ ਮੱਛੀਆਂ ਫੜ ਫੜ ਵੇਚਦੇ ਹੁੰਦੇ ਸੀ ਮਾਰ ਕੇ। ਉਹ ਜਿੱਥੇ ਲੱਖਾਂ ਜੀਵ ਨਿਤ ਮਾਰੇ ਜਾਂਦੇ ਸੀ, ਹੁਣ ਲੱਖਾਂ ਜੀਵ ਉੱਥੇ ਦੀਦਾਰ ਕਰਕੇ ਮੁਕਤ ਹੁੰਦੇ ਨੇ, ਜੀਵਨ ਜਾਤ ਸਿੱਖਦੇ ਨੇ। ਜਿੱਥੇ ਲੱਖਾਂ ਜੀਵ ਮਾਰੇ ਜਾਂਦੇ ਸੀ, ਜਿੱਥੇ ਰਾਕਸ਼ ਵਸਦਾ ਸੀ ਦੈਂਤ, ਉੱਥੇ ਵਸਾਈ ਆਨੰਦਪੁਰੀ, ਜਿਹਦਾ ਪਹਿਲਾ ਨਾਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਦੇ ਨਾਂ ਤੇ ਰੱਖਿਆ ਸੀ, ਚੱਕ ਮਾਤਾ ਨਾਨਕੀ। ਆਨੰਦਪੁਰ ਸਾਹਿਬ ਇਹ ਤੀਜਾ ਨਾਂ ਹੈ, ਪਹਿਲਾ ਨਾਮ ਸੀ ਮਾਖੋਵਾਲ ਇਸ ਪਿੰਡ ਦਾ, ਦੂਜਾ ਗੁਰੂ ਤੇਗ ਬਹਾਦਰ ਜੀ ਨੇ ਰੱਖਿਆ ਆਪਣੀ ਮਾਤਾ ਦੇ ਨਾਂ ਤੇ ਚੱਕ ਨਾਨਕੀ, ਫਿਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ। ਕੱਲ ਆਪਣੇ ਸਰਵਣ ਕੀਤਾ ਸੀ, 2 ਸਾਲ ਪਿਓ ਦੇ ਨਾਲ ਪਰਿਵਾਰ ਨਾਲ ਮਿਲ ਕੇ ਸਤਿਗੁਰ ਰਹੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋਈ, ਜਿਸ ਸ਼ਹੀਦੀ ਨੂੰ ਅਸੀਂ ਤਾਂ ਕਾਵਿ ਜਨ ਇਤਿਹਾਸਕਾਰ ਗਿਆਨਵਾਨ ਕਿੰਨੀ ਕੁ ਵੱਡੀ ਕਹਿ ਸਕਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਲਯੁਗ ਦਾ ਸਭ ਤੋਂ ਵੱਡਾ ਸਾਕਾ, ਕਿੰਨੋ ਬੜੋ ਕਲੂ ਮੈਂ ਸਾਕਾ। ਐਡਾ ਵੱਡਾ ਸਾਕਾ ਤਾਂ ਕਲਯੁਗ ਵਿੱਚ ਹੋਇਆ ਹੀ ਨਹੀਂ, ਕੋਈ ਕਿਸੇ ਦੇ ਧਰਮ ਖਾਤਰ ਕੁਰਬਾਨ ਹੋਣਾ ਚਾਹੀਦਾ। ਸ਼ਹੀਦੀ ਹੋਈ, ਸੀਸ ਦਾ ਸੰਸਕਾਰ ਹੋਇਆ, ਤੁਸੀਂ ਸਰਵਣ ਕੀਤਾ ਸੀ, ਬਚਨ ਕੀਤਾ, ਐਸਾ ਪੰਥ ਸਜਾਵਾਂਗਾ ਜਿਹੜਾ ਲੁਕ ਨਾ ਸਕੇ ਆਪਣੇ ਆਪ ਦਿਖੇ। ਸੰਗਤਾਂ ਨੂੰ ਹੁਕਮ ਕਰ ਦਿੱਤਾ ਚੰਗੇ ਚੰਗੇ ਘੋੜੇ ਸ਼ਸਤਰ ਲਿਆਓ, ਘੋੜਿਆਂ ਤੇ ਸਵਾਰ ਹੋ ਕੇ ਤੇਗਾਂ ਬਰਛੀਆਂ ਤੇ ਨੇਜਿਆਂ ਦੀਆਂ ਮਸ਼ਕਾਂ ਹੋਣ ਲੱਗੀਆਂ। ਸਿੰਘ ਸੂਰਮਿਆਂ ਨੂੰ ਸਿੱਖਾਂ ਨੂੰ ਲੈ ਕੇ ਮਹਾਰਾਜ ਸ਼ਿਕਾਰ ਤੇ ਚੜ੍ਹਨ ਲੱਗੇ ਤੇ ਰਣਜੀਤ ਨਗਾਰਾ ਮੜਾਇਆ, ਕਿਲੇ ਬਣਨੇ ਸ਼ੁਰੂ ਹੋ ਗਏ। ਤੇ ਜਿਸ ਦਿਨ ਉਹ ਰਣਜੀਤ ਨਗਾਰਾ ਵੱਜਿਆ, ਗੁਰਮੁਖ ਪਿਆਰੇ ਉਹ ਪਹਾੜੀਆਂ ਦੇ ਮਨ ਕੰਬ ਗਏ। ਰਣਜੀਤ ਦੀਆਂ ਚੋਟਾਂ ਗੁਰਮੁਖ ਪਿਆਰੇ ਪਿਆਰ ਨਾਲ ਪੜ ਲੋ, ਉਹ ਪਿਆਰੇ ਜੀ ਸ਼ਾਦੀ ਹਾਥੀ ਸਵਾ ਲੱਖ ਦੀ ਗੁਰੂ ਦੇ ਚਰਨ ਰੱਖਣ ਵਾਸਤੇ ਚੌਂਕੀ ਸਵਾ ਲੱਖ ਦਾ ਪੰਚ ਕਲਾ ਸ਼ਸਤਰ ਸਵਾ ਲੱਖ ਦਾ ਕੌਲ ਗੁਰੂ ਜੀ ਦੇ ਸਮੁੰਦਰ ਤੇ ਜਲ ਛਕਣ ਵਾਸਤੇ ਇਹ ਸਵਾ ਸਵਾ ਲੱਖ ਦੀਆਂ ਭੇਟਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਆਈਆਂ ਫੌਜਾਂ ਦੀ ਤਿਆਰੀ ਕਿਲੇ ਬਣਨ ਲੱਗਣੇ ਤੇ ਨਗਾਰੇ ਦਾ ਵੱਜਣਾ ਇਹ ਬਾਦਸ਼ਾਹੀ ਠਾਠ ਸੀ ਤੇ ਭੀਮ ਚੰਦ ਵਰਗੇ ਪਹਾੜੀਏ ਕਿੱਥੇ ਸਹਾਰ ਜਦੋਂ ਔਰੰਗਜ਼ੇਬ ਨੇ ਗੁਰਮੁਖ ਮੁਸਲਮਾਨੀ ਇਤਿਹਾਸ ਵਿੱਚ ਪਤਾ ਹੁੰਦਾ ਹੈ ਆਪਾਂ ਨੂੰ ਇਤਿਹਾਸ ਦਾ ਕਿਸੇ ਬਾਦਸ਼ਾਹ ਦੇ ਪੁੱਤ ਨੂੰ ਸੂਬੇਦਾਰ ਬਣਾਇਆ ਸੀ ਕਿਸੇ ਸੂਬੇ ਦਾ ਉਹਨੇ ਜਦੋਂ ਸੂਬੇਦਾਰੀ ਲਈ ਤੇ ਨਗਾਰਾ ਵਜਾਤਾ ਜਦੋਂ ਉਹਦੇ ਬਾਪ ਨੂੰ ਪਤਾ ਲੱਗੇ ਨਾ ਉਹਨੇ ਆਪਣੇ ਪੁੱਤ ਨੂੰ ਵੀ ਕਿਹਾ ਸੀ ਤੇਰਾ ਹੱਕ ਨਹੀਂ ਸੀ ਨਗਾਰਾ ਵਜਾਉਣ ਦਾ ਜਦ ਤੱਕ ਮੈਂ ਬਾਦਸ਼ਾਹ ਬੈਠਾ ਤੂੰ ਕਿਵੇਂ ਨਗਾਰਾ ਵਜਾ ਲਿਆ ਉਹ ਨਿਗਾਰੇ ਨੇ ਕੰਬਾ ਦਿੱਤੀਆਂ ਪਹਾੜੀਆਂ ਤੇ ਜਦੋਂ ਪਹਾੜੀ ਰਾਜਿਆਂ ਨੂੰ ਇਹ ਨਿੱਤ ਦੀਆਂ ਖਬਰਾਂ ਮਿਲਣ ਲੱਗੀਆਂ ਕਦੋਂ ਸਹਾਰਨ ਧਨ ਭਾਗ ਨਹੀਂ ਸਮਝੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਹੋਈ ਹੈ ਸਾਡੇ ਇਲਾਕੇ ਵਿੱਚ ਆ ਗਏ ਗੁਲਾਮੀ ਦੀਆਂ ਜੰਜੀਰਾਂ ਕੱਟਣਗੇ ਨਹੀਂ ਵਿਰੋਧ ਤਾਂ ਸ਼ੁਰੂ ਕਰ ਦਿੱਤੀ ਸਤਿਗੁਰਾਂ ਨੇ ਬੜੀ ਕੋਸ਼ਿਸ਼ ਕੀਤੀ ਸਮਝਾਉਣ ਦੀ ਸਤਿਗੁਰਾਂ ਦਾ ਜੰਗ ਕਰਨ ਦਾ ਕੋਈ ਮਕਸਦ ਹੀ ਨਹੀਂ ਸੀ ਸਮਝਾਇਆ ਇਕੱਠੇ ਵੀ ਕੀਤੇ ਪਰ ਨਹੀਂ ਸਗੋਂ ਸਾਜਿਸ਼ ਕਰ ਲਈ ਕਿ ਮਹਾਰਾਜ ਨੂੰ ਰਵਾਲਸਰ ਸਾਹਿਬ ਲੈ ਚਲੋ ਉੱਥੇ ਚਾਰ ਚੁਫੇਰੇ ਪਹਾੜੀਆਂ ਨੱਠਣ ਨੂੰ ਜਗ੍ਹਾ ਨਹੀਂ ਤੇ ਕੈਦ ਕਰਕੇ ਮਹਾਰਾਜ ਨੂੰ ਔਰੰਗਜ਼ੇਬ ਦੇ ਪਕੜਾ ਦਿਓ ਤੇ ਇਨਾਮ ਲਓ ਚਲੇ ਗਏ ਮਹਾਰਾਜ ਸਭ ਕੁਝ ਜਾਣਦੇ ਸੀ ਜਦ ਹੋਈ ਕਾਨਫਰੰਸ ਦੇਖਿਆ ਉਹਨਾਂ ਨੇ ਵੀ ਇੱਥੇ ਤਾਂ ਸਿੱਖ ਫਿਰਦੇ ਨੇ ਸ਼ਸਤਰਧਾਰੀ ਸਾਡੀ ਤਾਂ ਸਾਜਿਸ਼ ਚੱਲਣੀ ਨਹੀਂ ਮਹਾਰਾਜ ਨੇ ਬਿਠਾਲ ਲਏ ਕਹਿੰਦੇ ਆ ਜਾਓ ਇੱਕ ਸਮਾਂ ਹੋਰ ਦਿੰਦੇ ਤੁਹਾਨੂੰ ਸਮਝਾਉਣ ਦਾ ਬਾਈ ਧਾਰ ਰਾਜੇ ਬੈਠੇ ਨੇ ਮੂਹਰੇ ਰਵਾਲਸਰ ਸਾਹਿਬ ਦੀ ਧਰਤੀ ਹੈ ਮੰਡੀ ਸਕੇਤ ਤੋਂ 25 ਮੀਲ ਉੱਪਰ ਹੈ ਰਵਾਲਸਰ ਸਾਹਿਬ ਪਹਾੜ ਦੇ ਉੱਪਰ 5000 ਫੁੱਟ ਦੀ ਉਚਾਈ ਹੈ ਪਹਾੜੀ ਦੀ ਤੇ ਗੁਰਸਿੱਖ ਪਿਆਰੇ ਉਹ ਸਾਰੇ ਪਹਾੜੀ ਰਾਜੇ ਬੈਠੇ ਮਹਾਰਾਜ ਕਹਿੰਦੇ ਉਹ ਅਜੇ ਵੀ ਸਮਝੋ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਅਣਖ ਨਾਲ ਜੀਓ ਤੁਸੀਂ ਰਾਜਪੂਤ ਹਿੰਦੂ ਰਾਜੇ ਤੇ ਆਪਣੀਆਂ ਧੀਆਂ ਦੇ ਡੋਲੇ ਦਿੰਦੇ ਹੋ ਤੁਰਕਾਂ ਨੂੰ ਕਾਹਦੇ ਰਾਜ ਨੇ ਤੁਹਾਡੇ ਗੁਲਾਮੀ ਦਾ ਕਾਹਦਾ ਜੀਵਨ ਹੁੰਦਾ ਹੈ ਸਿੱਖੋ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਨੇ ਸਮਝਿਆ ਨੀ ਜੇ ਕੋਈ ਸਮਝਿਆ ਤਾਂ ਉਦੋਂ ਸਮਝਿਆ ਜਦੋਂ ਪਾਣੀ ਪੁਲਾਂ ਦੇ ਉੱਪਰ ਨੂੰ ਲੰਘ ਜਾਂਦਾ ਗੁਰੂ ਗ੍ਰੰਥ ਸਾਹਿਬ ਨੇ ਇੱਕ ਇਨਸਾਨ ਨੂੰ ਬਚਨ ਕੀਤਾ ਉਹ ਸਿੱਖੋ ਜੀ ਨੂੰ ਤੁਸੀਂ ਆਪਣਾ ਗੁਰੂ ਸਮਝਦੇ ਹੋ ਤੇ ਬਚਨ ਵੀ ਕੈਸੇ ਸੂਫੀ ਫਕੀਰ ਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਹੇ ਕਿਸੇ ਭਗਤ ਦੀ ਹੈ ਗੁਰੂ ਦੀ ਹੈ ਇੱਕ ਰੂਪ ਹੈ ਉਹ ਸ਼ਬਦ ਗੁਰੂ ਹੈ ਸਾਡਾ ਇਹ ਨਹੀਂ ਵੇਖਣਾ ਕਿਹਦੀ ਬਾਣੀ ਹੈ ਨਹੀਂ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਹੈ ਬਾਹਰ ਪਰਾਇਆ ਬੈਸਣ ਸਾਈ ਮੁਝੇ ਨਾ ਦੇ ਆਪਾਂ ਨੂੰ ਇਸ ਦੁੱਖ ਦੀ ਅਕਲੇ ਨਹੀਂ ਆਈ ਅਜਖੇ ਆਖੋ ਸਤਨਾਮ ਸਾਨੂੰ ਅੰਗਰੇਜ਼ ਵੀ ਕਹਿੰਦੇ ਰਹੇ ਕੋਈ ਆਪਣਾ ਦਰ ਬਣਾ ਲਓ ਅਸੀਂ ਨੀ ਸਮਝੇ ਸਗੋਂ ਸਾਡੇ ਲੀਡਰ ਕਹਿੰਦੇ ਨਹੀਂ ਗੁਰੂ ਗ੍ਰੰਥ ਸਾਹਿਬ ਤਾਂ 500 ਸਾਲ ਪਹਿਲਾਂ ਬੈਠ ਕਹਿ ਗਏ ਉਹ ਦੂਜੇ ਤੇ ਦਰ ਬੈਠਣਾ ਚੰਗਾ ਨਹੀਂ ਬਾਹਰ ਪਰਾਇਆ ਬੈਠਣਾ ਸਾਈ ਮੁਝੇ ਨਾ ਦੇ ਤੇ ਭਗਤ ਨੇ ਤਾਂ ਖੁਦਾ ਨੂੰ ਅਲਟੀਮੇਟਮ ਦੇ ਤਾ ਚੈਲੰਜ ਕਰਤਾ ਰੱਬ ਨੂੰ ਅੱਲਾ ਨੂੰ ਜੇ ਤੂੰ ਮੈਨੂੰ ਕਿਸੇ ਪਰਾਏ ਦੇ ਦਰ ਤੇ ਬਿਠਾਲਣਾ ਨਾ نکل میرے شریر وچوں ایتھے تینو جگہ نہیں ہے اج کھیا کھول سادنا کیوں میری دیہ وچ بڑیا بیٹھے جے توں ایویں رکھ سی تا جیو شریروں لے میرے شریر وچوں کڈ اپنی آتما نو مینوں قبول نہیں تیرا بیٹھنا جے توں مینوں پرائے دے در دا محتاج بنا کے رکھنا کنی ایڈوانس کنی ڈیولپڈ کنی پروگریسو وچار سی گربانی دا پر آپ سمجھ نہیں سکتے پرائن واسطہ تا ٹھوک رہی ہونی ہے مارا دی بانی بھی کہندی ہے شاستر کہندے ہیں پار ادھین سپنے سکھ نہ ہے جیڑا غلام ہے انہوں تو سپنے بچ بھی سکھ نہیں دکھنا پے گا سپنا بھی یہی آؤ گا بھی مالک کتے مارے نہ کم غلط نہ ہو جائے اتنے بھی کٹائی ہو یاد آؤ گی مالک دا ڈرے یاد آؤ گا گرسکھ پیارے ہو سدگر آخر لگے ہو نکلو غلامی دی جنجیرا وچوں چھکو امرت کچھ تیار بھی ہو گئے پہاڑیے گیان گیان سنگھ جی پنت پرکاش وچ بچن کردے نے کہنے جب تیار ہو گئے نے مشورہ کیتا بھی گل من لو بھی ٹھیک ہے جیڑا بھیم چند سی نا کہلوریا بلاسپور کہہ لو تے کہلور کہہ لو ایکو تھان دے دو نا نے اے سی بھائی تاریاں دا مکھی جی میں پنجاب والے دا پٹیالے والے نو مکھی بناتا سی بھائی تاریاں دا بھیم چند مکھی سی راجا اے کہندا وی ایدا کرو وے مہاراج نو کہو بھائی جیڑی نیویاں جاتاں دے وچ باڑ لنے نا امبر چھکاؤن انہاں تو بنا ساڈا جدا ہی واٹا بنا دین بے چک لے پھر والدار صاحب کہندے سی نیویاں نال نہیں اسی تے سوچ رکھن والے اسی انہاں دا جھوٹا کیویں کھا لیے تے اوتھے پتہ ہے کی آکھیا سی مہاراج او بھیم چندا او جات دے مہانیو جن کی جات گوت کل ماہی سرداری نہ پئی کداہی تنہی کو سردار بناؤں تب گوبند سنگھ نام کہاں اج تک جنہ دی جات کل وچ کسے نو سردار نہیں کہا جاندا نیچ کہا جاندا ہے انہاں نو میں سرداری بخشوں بانی وی تے کہہ رہی ہے او نیچے اونچ کر میرا گوبند کا باٹا تیار کرو سوچ رکھن والے کرما والے نے تھوڑے دچوں جڑے نت نیم کرتے ہیں اس نت نیم بھی چاہتے ہیں سودا سوئیے دس سراب سد سمو سدھان کے دیکھ پھر کر جوگ جتیق یہ دس سوئیے روالسر صاحب اچارے ہیں مہاراج نے اچارے کدو ہے جدو بائی تارا جی سامنے بیٹھے سی اپنے آپ نو پوتر رکھن والے سچے رکھن والے اسی نہیں نیمیا نال بیٹھ سکتے ہم مہاراج کہندے سرابگ سرابگ دا ارتھ ہے سروگیے سروگیے کہندے نے سریبڑے سریبڑے کہنے جینیاں نو اج کے آخو سر یہ تو جڑا سرابگ شبد ہے یہ ارتھ ہے جین مت سب تو ود شدھ ساڈی جین مت بھائی رکھتے ہیں تھی کہ چاہ پن کے پیو گے دھد پن کے پیو گے رس پن کے پیو گے جوس پن کے پیو گے ਉਹ ਵਿਚਾਰੇ ਹਵਾ ਵੀ ਪੁਣ ਕੇ ਪੀਨੇ ਅਜਖੇ ਖੋ ਸਕਣ, ਮੂੰਹ ਦੇ ਉੱਤੇ ਫਿਲਟਰ ਬੰਨ ਕੇ ਰੱਖਦੇ ਨੇ ਪੱਟੀ ਵੀ ਹਵਾ ਫਿਲਟਰ ਹੋ ਕੇ ਅੰਦਰ ਜਾਵੇ। ਦੇਖੋ ਇੰਨੀ ਸੋਚ ਵੀ ਦੇਖਿਆ ਨੀ, ਜੈਨੀ ਵੀਰਾਂ ਦੇ ਭੈਣਾਂ ਦੇ ਪੱਟੀ ਬੰਨੀ, ਕਹਿੰਦੇ ਹਵਾ ਫਿਲਟਰ ਇਹ ਵੀ ਪੁਣ ਕੇ ਪੀਣੀ ਹੈ, ਕੋਈ ਜੀਵ ਨਾ ਅੰਦਰ ਚਲਿਆ ਜਾਵੇ। ਤੇ ਨਹਾਉਂਦੇ ਨੀ ਵਿਚਾਰੇ, ਜੈਨ ਮਤ ਨੇ ਆਕੇ ਨਹਾਉਣਾ ਨੀ, ਇਸ਼ਨਾਨ ਨੀ ਕਰਨਾ। ਕਿਉਂ? ਕਹਿੰਦੇ ਤੂੰ ਇਸ਼ਨਾਨ ਕਰੇਗਾ ਤੇ ਸਭ ਤੋਂ ਵੱਧ ਨਿੱਕੇ ਕੀਟਾਣੂ ਜਰਾਸੀਮ ਪਾਣੀ ਵਿੱਚ ਨੇ। ਇਹ ਜਿਹੜਾ ਆਪਾਂ ਪਾਣੀ ਪੀਂਦੇ ਨਾ ਘੜਿਆਂ ਦੇ ਘੜੇ, ਇੱਕ ਡ੍ਰੌਪ, ਇੱਕ ਸਿੰਗਲ ਡ੍ਰੌਪ ਕਤਰੇ ਵਿੱਚ 100 ਜਰਾਸੀਮ ਹੁੰਦਾ, ਇੱਕ ਬੂੰਦ ਵਿੱਚ 100 ਜਰਾਸੀਮ। ਦੂਰਬੀਨ ਨਾਲ ਵੇਖੋ, ਸਭ ਤੋਂ ਵੱਧ ਜਰਾਸੀਮ 42 ਲੱਖ ਜੀ ਜਲ ਮੈਂ ਰਹਿਤੇ, ਜਿਹੜੇ ਥੋੜੇ ਨੇ। ਤਾਂ ਗੁਰਸਿੱਖ ਪਿਆਰੇ ਉਹ ਨਹਾਉਂਦੇ ਨੀ, ਕਹਿੰਦੇ ਜੇ ਨਹਾਤੇ ਤਾਂ ਪਾਣੀ ਦੇ ਜੀਵ ਮਰ ਜਾਣਗੇ, ਅਹਿੰਸਾ ਪਰਮੋ ਧਰਮ ਉਹ ਖਤਮ ਹੋ ਜਾਊਗਾ ਸਾਡਾ, ਅਹਿੰਸਾ ਪਰਮ ਧਰਮ ਨੀ ਰਹਿਣਾ। ਮੇਰਾ ਇੱਕ ਮਿੱਤਰ ਹੈ ਜੈਨੀ, ਬਹੁਤ ਵਿਦਵਾਨ, ਬਹੁਤ ਵਾਰ ਗੱਲਾਂ ਬਾਤਾਂ ਕਰਦੇ। ਮੈਂ ਉਹਨੂੰ ਇੱਕ ਦਿਨ ਪੁੱਛਿਆ ਵੀ ਇਸ਼ਨਾਨ ਨੀ ਕਰਨਾ, ਕਹਿੰਦੇ ਨਾ ਜੀ ਇਸ਼ਨਾਨ ਦੀ ਕੀ ਲੋੜ ਹੈ। ਮੈਂ ਕਿਹਾ ਕਿਉਂ? ਕਹਿੰਦਾ ਅਸੀਂ ਨਹਾਉਂਦੇ ਜੀ ਮਰ ਜਾਂਦੇ। ਮੈਂ ਕਿਹਾ ਵੀ ਗੁੱਸਾ ਤਾਂ ਕਰੀ ਨਾ, ਬੇਸ਼ੱਕ ਮੇਰੇ ਭਾਵੇਂ ਤਾਂ ਸਾਰੀ ਜ਼ਿੰਦਗੀ ਨਾ ਹੀ ਚਾਰ ਭਾਈ ਉਹ ਨਲਾ ਦੇਣਗੇ ਤੈਨੂੰ ਖੀਰੀ, ਉਹਦੇ ਨਾਲ ਮਿੱਤਰ ਚਾਰਾ, ਜਿਹਨੂੰ ਮਿੱਤਰ ਚਾਰਾ ਹੋਵੇ ਜੋ ਮਰਜ਼ੀ ਕਹਿ ਲਓ। ਫਿਰ ਕਹਿੰਦਾ ਉਦੋਂ ਤਾਂ ਫਿਰ ਮੇਰੇ ਬਸ ਦੀ ਗੱਲ ਨੀ, ਕਹਿੰਦਾ ਨਲਾ ਦੇਣ, ਪਰ ਤੂੰ ਡਰਦਾ ਜੀ ਮਰਨ ਤੋਂ। ਮੈਂ ਕਿਹਾ ਵੀ ਮੇਰਾ ਤਾਂ ਖਿਆਲ ਇਹ ਹੈ ਜਿਹੜਾ 15-20 ਦਿਨ ਬੰਦਾ ਨਾ ਨਹਾਵੇ ਨਾ, ਉਹਦੀ ਬਨੈਣ ਚ ਬਥੇਰੇ ਜੀ ਪੈਦਾ ਹੋ ਜਾਂਦੇ ਹੋਣੇ। ਬਈ ਉਹਨੂੰ ਕੀ ਕਰਦਾ ਤੂੰ, ਉਹਨੂੰ ਮਰ ਮਰ ਕੇ ਰਗੜਦਾ ਹੋਣਾ, ਉਹ ਪਰਮੋ ਧਰਮਾ ਤੇਰਾ ਕਿੱਥੇ ਗਿਆ, ਉਹ ਜੀ ਨੀ ਮਰਦੇ। ਉਹ ਕਹਿੰਦਾ ਜੀ ਕੁਝ ਹੋਵੇ ਮੈਂ ਨਹਾਉਣਾ ਨੀ, ਮੇਰੇ ਧਰਮ ਦਾ ਕੰਮ ਹੈ ਬਸ। ਮਾਲਾ ਨੀ ਪਾਣੀ ਵਿੱਚ ਲਿਖਿਆ ਸੇ ਪਾਣੀ ਦੇਖ ਸਗਾਹੀ, ਪਾਣੀ ਨੂੰ ਦੇਖ ਕੇ ਸੰਗਦੇ ਨੇ ਜੈਨੀ, ਪਰੇ ਨੂੰ ਲੰਘ ਜਾਂਦੇ ਨੇ। ਪਾਣੀ ਪੜਦੇ ਹੁਣ ਸਭ ਅੱਗੋਂ ਪਿੱਛੋਂ ਜਾਈ, ਇਹ ਹੁਣ ਤਾਂ ਥੋੜੇ ਜਿਹੇ ਸੜਕਾਂ ਦੇ ਬਰਾਬਰ ਤੁਰਨ ਲੱਗ ਗਏ। ਵੈਸੇ ਇਹਨਾਂ ਦਾ ਹੁਕਮ ਹੈ ਵੀ ਇਨ ਕਿਊ ਲੈਨ ਵਿੱਚ ਤੁਰਨਾ, ਅੱਗੋਂ ਪਿੱਛੋਂ ਜਾਈ, ਇਹ ਬਰਾਬਰ ਨੀ ਤੁਰਨਦਾ ਜੈਨੀ ਨੂੰ ਆਖਿਆ ਹੈਗਾ, ਇਹ ਲੈਣ ਵਿੱਚ ਇੱਕ ਦੂਜੇ ਦੇ ਪਿੱਛੇ ਤੁਰਨਗੇ। ਮਹਾਰਾਜ ਕਹਿੰਦੇ ਪਾਣੀ ਦੇਖ ਸੰਘਾਈ, ਪਾਣੀ ਨੂੰ ਦੇਖ ਕੇ ਸੰਗਦੇ ਨੇ ਵੀ ਪਾਸੇ ਹੋ ਜਾਈਏ। ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇੰਨੀ ਸੁੱਧ ਰੱਖਣ ਵਾਲੇ ਸਰੌਗੀਏ ਸਰਾਵਗ ਸਰੇਵੜੇ, ਇੰਨੀ ਸੁੱਧ ਰੱਖੂਗਾ ਹੋਰ ਕੌਣ ਬਈ। ਬੇਚਾਰੇ ਉਹ ਪੈਰ ਵਿੱਚ ਜੁੱਤੀ ਨੀ ਪਾਉਂਦੇ। ਉਹ ਵੀ ਮੈਂ ਉਹਨੂੰ ਪੁੱਛਿਆ ਵੀ ਜੁੱਤੀ ਕਿਉਂ ਨੀ ਪਾਉਂਦੇ, ਕਹਿੰਦਾ ਜੀ ਪੈਰ ਵਿੱਚ ਜੁੱਤੀ ਪਾਇਆ ਜਿਹੜਾ ਕੀੜਾ ਹੇਠ ਆਉਂਦਾ ਉਹ ਮਰ ਜਾਂਦਾ, ਜੀ ਮਰ ਜਾਂਦਾ। ਮੈਂ ਕਿਹਾ ਭੁਲੇਖਾ ਪੈ ਗਿਆ ਤੈਨੂੰ, ਜੁੱਤੀ ਤਾਂ ਪਾਈਆ ਦੀ ਹੁੰਦੀ ਹੈ ਸਾਰੀ ਦੋਸ਼ ਟਾਂਗ ਦੀ, ਉਹ ਮਰਨ ਤੇ ਤੇਰੀ 3.5 ਮਣ ਦੀ ਮਿੱਟੀ ਨਾਲ ਉਹਨੇ ਖੋ ਸਕਦੇ ਨਾ, ਉਹ ਜੁੱਤੀ ਦੇ ਪਾਈਆ ਬੁਝ ਨਾ ਤੋੜੋ ਮਰਨ। ਹਾਂ ਜੁੱਤੀ ਪਾਈ ਉਸ ਵਿਚਾਰੇ ਦਾ ਕਲਿਆਣ ਹੋਜੂ, ਇੱਕ ਲਖਤ ਮਰ ਜੂ, ਜੇ ਤੇਰਾ ਪੈਰ ਧਰਿਆ ਤਾਂ ਸਿੜ ਰਿੜ ਕੇ ਮਰੂਗਾ ਵਿਚਾਰਾ। ਮਰਨਾ ਤਾਂ ਸਾਡੀ ਬਾਡੀ ਦੇ ਬੋਝ ਨਾਲ ਉਹਨੇ, ਉਹ ਜੁੱਤੀ ਨੀ ਪਾਉਂਦੇ, ਕਹਿੰਦੇ ਜੀਵ ਨਾ ਮਰ ਜਾਵੇ। ਇੰਨੀ ਸੁੱਧ ਕੌਣ ਰੱਖੂ ਦੱਸੋ। ਮਹਾਰਾਜ ਨੇ ਉਹਨਾਂ ਦਾ ਜ਼ਿਕਰ ਕੀਤਾ, ਸ਼ਰਾਬਕ ਸੁੱਧ ਸਮੂਹ ਸਧਾਨ ਕੇ, ਦੇਖ ਫਿਰ ਉਹ ਪਰ ਆਖਰੀ ਕੀ ਕਹਿਤਾ ਉਹ ਭੀਮ ਚੰਦ, ਇਹ ਜੇ ਲੱਖਾਂ ਹੀ ਸੋਧੀਏ ਫਿਰਨ ਤੇਰੇ ਵਰਗੇ, ਪਰ ਏਕ ਰਤੀ ਬਿਨ ਏਕ ਰਤੀ ਕੇ। ਜਿਹੜਾ ਪਹਿਲਾ ਰਾਰਾ ਹੈ ਉਹ ਮੁਕਤਾ ਬੁਲਾਉਣਾ ਹੈ, ਰਤੀ ਏਕ ਰਤੀ ਬਿਨ, ਜਿਹੜਾ ਦੂਸਰਾ ਰਾਰਾ ਉਹ ਵੱਧ ਖਲਾਉਣੀ ਹੈ ਏਕ ਰਤੀ ਕੇ। ਜਿਹੜਾ ਪਹਿਲਾ ਰਤੀ ਸ਼ਬਦ ਹੈ ਨਾ, ਰਤ ਨਾਮ ਕਹਿੰਦੇ ਪ੍ਰੇਮ ਨੂੰ, ਰਤੇ ਸਹੀ, ਰਤ ਨਾਮ ਸੰਸਕ੍ਰਿਤ ਵਿੱਚ ਪ੍ਰੇਮ ਦਾ ਪਿਆਰ ਦਾ, ਤੇ ਰਤੀ ਹੁੰਦੀ ਹੈ ਉਹ ਜਿਹੜੀ 8 ਰਤੀਆਂ ਦਾ ਇੱਕ ਮਾਸਾ ਹੁੰਦਾ, ਦੋਏ ਵਾਰ ਰਤੀ ਰਤੀ ਪਾਠ ਨੀ, ਏਕ ਰਤੀ ਬਿਨ। ਉਹ ਜਿੰਨਾ ਮਰਜ਼ੀ ਸੋਧੀਆ ਬਣਿਆ, ਫਿਰ ਜੇ ਤੇਰੇ ਵਿੱਚ ਇੱਕ ਵਾਹਿਗੁਰੂ ਦਾ ਪ੍ਰੇਮ ਨੀ ਨਾ ਹੈ, ਤੇ ਤੇਰੀ ਸੋਧ ਇੱਕ ਰਤੀ ਦੀ ਵੀ ਨੀ ਹੈ। ਅਜਿਹੇ ਆਖੋ ਸਾਧਨਾ, ਇੱਕ ਰਤੀ ਵੀ ਇਹਦੀ ਕੀਮਤ ਨੀ ਪੈਣੀ ਜੇ ਤੇਰੇ ਵਿੱਚ ਵਾਹਿਗੁਰੂ ਦੀ ਰਾਤ ਪ੍ਰੇਮ ਨੀ ਹੈ। ਇਹ ਸ਼ਬਦ ਫਰੀਦ ਨੇ ਵੀ ਵਰਤਿਆ ਰਾਤ, ਤੇ ਉਹਦਾ ਉੱਤਰ ਵੀ ਦਿੱਤਾ ਹੈ ਮਹਾਰਾਜ, ਰਤੀ ਰਤ ਨਾ ਨਿਕਲ ਜੇ ਤਨ ਚੀਰੇ ਕੋ। ਮਹਾਰਾਜ ਕਹਿੰਦੇ ਇਹ ਖੂਨ ਦੀ ਗੱਲ ਨੀ, ਉਹ ਭਗਤਾ ਉੱਥੇ ਰਤ ਵਾਹਿਗੁਰੂ ਦੀ ਪ੍ਰੇਮ ਦੀ ਹੈ ਅਵਸਥਾ। ਬੜੇ ਸੋਧੀ ਅਸੀਂ ਨਾ ਮੰਨੇ ਗੁਰਮੁਖ ਪਿਆਰੇ, ਜੇ ਮਨ ਜਾਂਦੇ ਕਾਹਨੂੰ ਗੁਲਾਮੀਆਂ ਕਰਦੇ। ਆਖਿਰ ਬੈਰ ਭਾਵ ਵਧਾ ਲਿਆ, ਸਤ ਸੰਗਤ ਆਪਣੇ ਮੁੰਡੇ ਦੇ ਵਿਆਹ ਦੇ ਸਮੇਂ, ਭੀਮ ਚੰਦ ਦਾ ਇੱਕੋ ਇੱਕ ਮੁੰਡਾ ਸੀ ਅਜਮੇਰ ਚੰਦ, ਜਿਹੜਾ ਉਹ ਤੋਂ ਬਾਅਦ ਬਿਲਾਸਪੁਰ ਦਾ ਰਾਜਾ ਬਣਿਆ, ਜਿਹੜੇ ਤੁਹਾਡੇ ਵਿੱਚੋਂ ਜਾਣੇ ਹੈ ਹੇਮਕੁੰਡ ਸਾਹਿਬ ਤਾਂ ਰਿਸ਼ੀਕੇਸ਼ ਤੋਂ 101 ਕਿਲੋਮੀਟਰ ਤੇ ਇੱਕ ਨਗਰ ਆਉਂਦਾ ਸ੍ਰੀਨਗਰ, ਇੱਕ ਸ੍ਰੀਨਗਰ ਯੂ ਕਸ਼ਮੀਰ ਦਾ, ਉਹ ਨਹੀਂ ਯੂਪੀ ਦਾ, ਰਿਸ਼ੀਕੇਸ਼ ਤੋਂ 101 ਕਿਲੋਮੀਟਰ ਹੈ ਪੂਰਾ। ਇੱਥੇ ਦਾ ਜਿਹੜਾ ਰਾਜਾ ਸੀ ਗੁਰਮੁਖ ਪਿਆਰੇ, ਉਹ ਫਤਿਹ ਸ਼ਾਹ, ਇਹਨੇ ਆਪਣੀ ਕੁੜੀ ਦਾ ਸ਼ਗਨ ਲੈ ਕੇ ਆਉਣਾ ਸੀ ਬਿਲਾਸਪੁਰ ਦੇ ਭੀਮ ਚੰਦ ਦੇ ਮੁੰਡੇ ਅਜਮੇਰ ਚੰਦ, ਤੇ ਮਨ ਵਿੱਚ ਖਰਾਬੀ ਸੀ, ਕਹਿੰਦਾ ਵੀ ਹੁਣ ਬਹਾਨਾ ਸੋਹਣਾ। ਪੰਜ ਬੰਦੇ ਭੇਜਤੇ ਤੇ ਮਹਾਰਾਜ ਨੂੰ ਕਹੋ ਜਿਹੜੇ ਸਵਾ ਸਵਾ ਲੱਖ ਦੀਆਂ ਚੀਜ਼ਾਂ ਨੇ ਤੁਹਾਡੇ ਕੋਲ, ਉਹ ਮੇਰੇ ਮੁੰਡੇ ਦਾ ਮੰਗਣਾ, ਕੁੜਮਾਂ ਨੇ ਆਉਣਾ, ਮੈਨੂੰ 4 ਦਿਨ ਖਾਤਰ ਵਧਾਰੀਆਂ ਦੇ ਦੋ। ਲੈ ਆਈ ਦਾ ਗੁਆਂਢ ਚੋਂ ਚੀਜ਼ਾਂ, ਚੀਜ਼ਾਂ ਕੀ, ਹੁਣ ਤਾਂ ਰੱਬ ਬਖਸ਼ ਲਵੇ। ਪ੍ਰਾਹੁਣਾ ਭਾਵੇਂ ਕਿੰਨਾ ਭੁੱਖਾ ਹੋਵੇ, ਆਇਆ ਗਿਆ 1.5 ਘੰਟੇ ਤਾਂ ਚਮਚੇ ਹੀ ਖੜਕਾਈ ਜਾਂਦੇ ਹੈ, ਪਤਾ ਨੀ ਕੀ ਹੋ ਗਏ। ਕੌਲੀ ਉਹ ਜਰਾ ਡੀਕਦਾ ਵੀ ਕਿਰਪਾ ਕਾਲਕ ਹੋਊਗੀ, ਪਤਾ ਨੀ ਕੌਲੀਆਂ ਚਮਚਿਆਂ ਚ ਕੀ ਰੱਖਿਆ ਪਿਆ। ਫਾਰਮੈਲਿਟੀ, ਉਹ ਜ਼ਰੂਰਤ ਨੂੰ ਫਾਰਮੈਲਿਟੀ ਨਾ ਬਣਾਓ, ਨਸੈਸਿਟੀ ਜਿਹੜੀ ਤੁਹਾਡੇ ਜੀਵਨ ਦੀ ਜ਼ਰੂਰਤ ਹੈ ਉਹਨੂੰ ਦਿਖਾਵਾ ਕਿਉਂ ਬਣਾਉਣੇ। ਭੋਜਨ ਜੀਵਨ ਦੀ ਜ਼ਰੂਰਤ ਹੈ, ਇਹਨੂੰ ਦਿਖਾਵੇ ਕਿਉਂ। ਔਰ ਕੱਪੜਾ ਜੀਵਨ ਦੀ ਜ਼ਰੂਰਤ ਹੈ, ਅਸੀਂ ਤਾਂ ਇਹਦੀ ਵੀ ਨੁਮਾਇਸ਼ ਲਾ ਲਈ। ਨੁਮਾਇਸ਼ ਲਾਉਣੀ ਹੈ ਤਾਂ ਗੁਣਾਂ ਦੀ ਲਾਓ, ਕੱਪੜਿਆਂ ਦੀ ਚਮ ਦੀ ਨੁਮਾਇਸ਼, ਕਿਸੇ ਗੁਣ ਦੀ ਨੁਮਾਇਸ਼ ਲਾਓ। ਜਿਸ ਗੁਣ ਨੂੰ ਵੇਖ ਕੇ ਇਹ ਜੱਗ ਵੀ ਖੁਸ਼ ਤੇ ਰੱਬ ਵੀ ਖੁਸ਼। ਤੂੰ ਇੱਥੇ 1.5 ਹਜ਼ਾਰ ਦਾ ਸੂਟ ਪਾ ਕੇ ਇੱਥੇ ਮਿਆਣੀ ਦੇ ਅੱਡੇ ਚ ਦੇ ਗੇੜਾ, ਰੱਬ ਕਰੇ ਜੇ 2 ਬੰਦੇ ਕਹਿ ਦੇਣ ਵੀ ਸੋਹਣਾ ਸੂਟ ਹੈ, 100 ਚੋਂ 98 ਕਹਿਣਗੇ ਕਿੱਥੇ ਬਣਿਆ ਫਿਰਦਾ। ਖੋ ਸਾਧਨਾ, ਤੇਰਾ ਜ਼ੋਰ ਲੱਗ ਗਿਆ ਤੇ 98 ਨੇ ਤੈਨੂੰ ਮਾੜਾ ਹੀ ਕਿਹਾ, ਜ਼ਿਆਦਾ ਹੀ ਅਮੀਰ ਬਣਿਆ ਫਿਰਦਾ। ਕਾਹਦੀ ਨੁਮਾਇਸ਼ ਲੱਗੀ ਫਿਰ ਗੁਰਮੁਖ ਪਿਆਰਿਓ? ਗੁਣਾ ਕਾ ਹੋਵੇ ਵਾਸਲ, ਕੱਢ ਵਾਸ ਲਈ ਜੇ। ਤੇ ਤੁਹਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜੇ ਕਿਸੇ ਨਾਲ ਰਿਸ਼ਤਾ ਪਾਉਣਾ, ਮਿੱਤਰਤਾ ਬਣਾਉਣੀ ਹੈ ਕਿਸੇ ਨੂੰ, ਕਿਸੇ ਨਾਲ ਸਾਂਝ ਪਾਉਣੀ ਹੈ ਤਾਂ ਫੈਕਟਰੀ ਦੀ, ਜ਼ਮੀਨ ਦੀ, ਘਰ ਦੀ, ਕੁਆਟਰ ਦੀ, ਹੋਟਲ ਦੀ ਚੱਕੀ ਲਾਉਣੀ ਹੈ ਸਾਂਝੀ? ਨਹੀਂ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਂਝ ਕਰੀ ਜੈ ਗੁਣੇ ਕੇਰੀ। ਉਹ ਸਤਿਗੁਰ ਕਹਿੰਦੇ ਗੁਣਾਂ ਦੀ ਸਾਂਝ ਕਰ, ਜਿੱਥੇ ਗੁਣ ਗੁਣ ਨੇ ਉਹਦੇ ਨਾਲ ਪਾ ਲੈ ਵਟਾਈ, ਉਹਦੇ ਨਾਲ ਕਰ ਲੈ ਠੇਕਾ, ਉਹਦੇ ਨਾਲ ਕਰ ਲੈ ਪਾਰਟਨਰਸ਼ਿਪ। ਜਿੱਥੇ ਗੁਣ ਨੇ, ਜਿੱਥੇ ਔਗਣ ਨੇ, ਨਾਲੇ ਕਹਿਤਾ ਛਾੜ ਅਵਗਣ ਚੱਲੀ। ਜਿਹਦੇ ਵਿੱਚ ਔਗਣ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਤੁਰ ਜਾ ਉਹਦੇ ਕੋਲ, ਸਾਹ ਨਾ ਲਈ ਅਜਕੇ ਆਖੋ ਸਾਧਨਾ, ਚਾਹੇ ਤੇਰਾ ਕੋਈ ਸੱਜਣ ਹੈ ਮਿੱਤਰ ਹੈ, ਛਾੜ ਅਵਗਣ ਚੱਲੀਏ, ਬਸ ਉਹਨੂੰ ਛੱਡ ਕੇ ਤੁਰ ਜਾ। ਜੇ ਸਾਂਝ ਪਾਉਣੀ ਹੈ ਕਿਸੇ ਦੇ ਕੋਲ ਰਹਿਣਾ ਤਾਂ ਗੁਣਾਂ ਦੀ ਪਾਓ। ਸਤਿਗੁਰ ਕਹਿੰਦੇ ਇਹ ਕਰਤੀ ਬਨ ਇਹ ਕਰਤੀ, ਪ੍ਰੇਮ ਨੀ ਸੀ ਦਿਖਾਵਾ ਕਰਨ ਖਾਤਰ ਕਹਿੰਦਾ ਦੇ ਦੋ ਚੀਜ਼ਾਂ। ਮਹਾਰਾਜ ਤਾਂ ਜਾਣਦੇ ਸੀ, ਮਹਾਰਾਜ ਨੇ ਬਚਨ ਕੀਤਾ ਭੀਮ ਚੰਦ ਨੂੰ, ਕਹਿ ਦੋ ਜਾ ਕੇ ਇਹ ਚੀਜ਼ਾਂ ਆਸਾਮ ਦੇ ਰਾਜੇ ਨੇ ਦਿੱਤੀਆਂ ਤੇ ਸਾਨੂੰ ਬਚਨ ਕਰਕੇ ਗਿਆ, ਮਹਾਰਾਜ ਹੋਰ ਨੂੰ ਨੀ ਦੇਣੀਆਂ, ਤੁਸੀਂ ਵਰਤੇ ਹੋਏ ਤਾਂ ਸੰਗਤ ਦੀਆਂ ਚੀਜ਼ਾਂ। ਸਾਜ ਸਮਝ ਗਏ ਮਹਾਰਾਜ। ਤੇ ਭੀਮ ਚੰਦ ਆਪਣੇ ਮੰਤਰੀਆਂ ਨੂੰ ਕਹਿੰਦਾ ਵੀ ਆਪਾਂ ਵੀ ਹੁਣ ਲੁੱਟ ਕੇ ਲਿਆਉਣੇ ਆਨੰਦਪੁਰ ਸਾਹਿਬ ਦੇ, ਐ ਨੀ ਦਿੰਦਾ। ਮੰਤਰੀ ਕਹਿੰਦੇ ਪਹਿਲਾਂ ਵਿਆਹ ਕਰ ਲੈ ਮੁੰਡੇ ਦਾ, ਜੰਗ ਹੋਊਗਾ ਤੇ ਫਿਰ ਮੌਤਾਂ ਵੀ ਹੋਣਗੀਆਂ, ਵਿਆਹ ਦਾ ਆਨੰਦ ਨੀ ਲੈਣਾ। ਮੰਨ ਗਿਆ ਗੱਲ, ਕਹਿੰਦਾ ਚੰਗਾ ਪਹਿਲਾਂ ਵਿਆਹ ਕਰ ਲਈਏ ਤੇ ਫਿਰ ਆਪਾਂ ਲੁੱਟ ਲਿਆਵਾਂਗੇ। ਸਾਧ ਸੰਗਤ ਉਹਦੇ ਨਾਹਣ, ਹੁਣ ਤਾਂ ਕਲਾੜੀਆਂ ਨੀ ਰਹੀਆਂ, ਪਹਿਲਾਂ ਕਲਾੜੀ ਨਾਹਣ ਦੀ ਉਹ ਮਸ਼ਹੂਰ ਹੁੰਦੀ ਸੀ, ਵੇਲਣੇ ਬਹੁਤ ਕੀਮਤੀ ਹੁੰਦੀ ਸੀ ਸੋਹਣੀ। ਉਸ ਨਾਹਣ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਉਹ ਸੀ ਗੁਰੂ ਘਰ ਦਾ ਸ਼ਰਧਾਲੂ। ਉਹ ਛੋਟਾ ਜਿਹਾ ਗਰੀਬ ਸੀ, ਉਹਨੂੰ ਫਤਿਹ ਸ਼ਾਹ ਡਰਾਈ ਜਾਂਦਾ ਸੀ। ਉਹਨੇ ਬੇਨਤੀ ਕੀਤੀ, ਮਹਾਰਾਜ ਆਓ ਮੇਰੇ ਰਾਜ ਵਿੱਚ ਚਰਨ ਪਾਓ। ਸਤਿਗੁਰ ਪ੍ਰੇਮ ਦੇ ਵੱਸ ਹੋ ਕੇ ਨਾਹਣ ਚਲੇ ਗਏ, ਉਹਦੇ ਘਰ ਵੀ ਗਏ, ਨਾਹਣ ਉੱਤੇ ਵੀ ਗੁਰਦੁਆਰਾ ਮਹਾਰਾਜ ਦਾ, ਉੱਥੇ ਰਹੇ। ਤੇ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਮੇਰੇ ਰਾਜ ਵਿੱਚ ਵੇਖ ਲਓ, ਜਿਹੜੀ ਜਗ੍ਹਾ ਤੁਹਾਨੂੰ ਪਸੰਦ ਹੈ ਉੱਥੇ ਆਪਣਾ ਸਥਾਨ ਬਣਾ ਲਓ। ਤੁਰ ਪਏ ਮਹਾਰਾਜ, ਜਮੁਨਾ ਦੇ ਕੰਢੇ ਕੰਢੇ ਤੁਰੇ ਜਾਂਦੇ, ਪਾਂਵਟਾ ਜਿੱਥੇ ਤੁਰਦੇ ਫਿਰਦਿਆਂ ਦਾ ਪੈਰ ਟਿਕਿਆ, ਜਿਵੇਂ ਤੁਸੀਂ ਪਾਉਂਟਾ ਬਣਾ ਲਿਆ ਜੀ, ਅਸਲ ਸ਼ਬਦ ਹੈ ਪਾਂਵਟਾ ਸਾਹਿਬ। ਜਿੱਥੇ ਮਹਾਰਾਜ ਦਾ ਦੇਖਦੇ ਦੇਖਦੇ ਧਰਤੀ ਪੈਰ ਟਿਕ ਗਿਆ ਵੀ ਆਹ ਜਗ੍ਹਾ ਚੰਗੀ ਹੈ, ਤਾਂ ਪਿਆ ਉਹਦਾ ਨਾਂ ਪਾਂਬਟਾ ਸਾਹਿਬ, ਪਾਂਬ ਟਿਕ ਗਿਆ ਮਹਾਰਾਜ ਦਾ। ਕਹਿੰਦੇ ਇਹ ਜਗ੍ਹਾ ਚੰਗੀ ਹੈ, ਕਿਲੇ ਬਣਨੇ ਸ਼ੁਰੂ ਹੋ ਗਏ ਉੱਥੇ ਗੁਰਮੁਖ ਪਿਆਰਿਓ। ਫਿਰ ਲੋੜ ਵੇਖੀ ਗੁਰੂ ਮਹਾਰਾਜ ਨੇ ਕਿ ਜੇ ਕੱਲੇ ਹੀ ਸ਼ਾਸਤਰੇ ਸਿਖਾ ਤੇ ਨਾ ਆਪਣੇ ਜੰਗ ਜੁਦੇ ਕਰਨੇ ਕੰਮ ਨਹੀਂ ਚੱਲਣਾ। ਉੱਥੇ ਫਿਰ ਦੇਸ਼ ਵਿਦੇਸ਼ ਚਿੱਠੀਆਂ ਪਾਈਆਂ, ਉਹ ਮੇਰੇ ਸਿੱਖੋ, ਜਿੱਥੇ ਵੀ ਮੇਰਾ ਸਿੱਖ ਰਹਿੰਦਾ ਉਹਨੂੰ ਕੋਈ ਚੰਗਾ ਗ੍ਰੰਥ ਮਿਲਦਾ, ਚੰਗਾ ਵਿਦਵਾਨ ਮਿਲਦਾ, ਉਹਨੂੰ ਕੋਲੋਂ ਕਿਰਾਇਆ ਦੇ ਕੇ ਸਾਡੇ ਕੋਲ ਪੌਂਟੇ ਭੇਜੋ। ਅੱਜ ਨੂੰ ਤੁਸੀਂ ਕਹਿੰਦੇ 52 ਕਵੀ, ਉਹ ਕਵੀ ਥੋੜੋ ਸੀ, ਉਹ ਤਾਂ 52 ਭਾਸ਼ਾਵਾਂ ਦੇ ਜੁਦੇ ਜੁਦੇ ਬੋਲੀਆਂ ਦੇ ਮਹਾਨ ਵਿਦਵਾਨ ਸੀ, ਜਿਨ੍ਹਾਂ ਤੋਂ ਪੁਰਾਤਨ ਗ੍ਰੰਥਾਂ ਦਾ ਉਲੱਥਾ ਕਰਾਇਆ ਮਹਾਰਾਜ। ਉਹ 52 ਕਵੀ ਮਹਾਨ ਵਿਦਵਾਨ ਸੀ, ਉਹ ਐਸੀ ਕਦਰ ਮਹਾਰਾਜ ਉਹਨਾਂ ਦੀ ਕਰਦੇ ਹੁੰਦੇ ਸੀ। ਇੱਕ ਕਵਿਤਾ ਐਸਾ ਪਸੰਦ ਆਇਆ ਮਹਾਰਾਜ ਦੇ, ਉਹਨੂੰ ਇਨਾਮ ਦਿੱਤਾ ਤੇ ਖੱਚਰ ਮੋਹਰਾਂ ਦੀ ਲੱਦ ਖੜੀ। ਹੁਣ ਤਾਂ ਕਹਿੰਦੇ ਪਾਠੀ ਨੂੰ ਸੋਏ ਬਥੇਰਾ ਹੈ, ਅੱਜ ਕੇ ਆਖੋ ਸਨ ਧੰਨਵਾਦ ਹੈ ਬਥੇਰਾ, ਤੁਸੀਂ ਧੰਨਵਾਦ ਤਾਂ ਕਰ ਦਿੰਦੇ ਹੋ, ਇੰਨੇ ਚੱਲਣ ਧੰਨਵਾਦ ਹੁੰਦਾ ਤਾਂ ਬਹੁਤ ਚੰਗਾ, ਪਰ ਵਿਚਾਰਾ ਸੜਕ ਤੇ ਚੱਲਦਾ ਨੀ ਹੈ ਕਿਸੇ ਕੀਮਤ, ਗਰੰਟੀ ਕੀ ਕਰਨ ਚਾਹੀਦੇ। ਧੰਨਵਾਦ ਵਰਗੀ ਚੀਜ਼ ਤਾਂ ਕੋਈ ਨੀ, ਪਰ ਧੰਨਵਾਦ ਵਰਤਣ ਖਾਤਰ ਨੀ ਨਾ ਹੁੰਦਾ। ਸਤ ਸੰਗਤ ਖਚਰਾ ਭਰ ਭਰ ਕੇ ਥੋੜਾ ਜਿਹਾ ਮਾਣ ਹੋ ਗਿਆ ਉੱਥੇ ਕਵੀਆਂ ਨੂੰ। ਆਇਆ ਚੰਦਨ ਕਵੀ, ਕਹਿੰਦਾ ਕਾਹਦੇ ਕਵੀ ਨੇ ਤੁਹਾਡੇ ਮੇਰੇ ਨਾਲ ਗੱਲ ਕਰਾਓ। ਮਹਾਰਾਜ ਕਹਿੰਦੇ ਕੋਈ ਨੀ, ਉਹ ਮਾਣ ਨਾ ਕਰ, ਤੂੰ ਸਾਡੇ ਕਵੀਆਂ ਦੀ ਗੱਲ ਛੱਡ, ਸਾਡੇ ਘੋੜਿਆਂ ਦੀ ਲਿੱਧ ਚੁੱਕਣ ਵਾਲੇ ਨਾਲ ਗੱਲ ਕਰ। ਉਹਨੇ ਫਿਰ ਕਵਿਤ ਬੋਲਿਆ ਸਤ ਸੰਗਤ ਚੰਦਨ ਕਵੀ ਨੇ, ਨਵ ਸਾਤ ਪੀਏ, ਨਵ ਸਾਤ ਪੀਏ, ਨਵ ਸਾਤ ਪੀਆ, ਨਵ ਸਾਤ ਪੀਆ। ਕਿਤੇ ਥੋੜੀ ਪਈ ਹੈ ਵਿਦਿਆ ਗੁਰਮੁਖੋ, ਜਿਹੜਾ ਇਸ ਮਾਰਗ ਤੇ ਤੁਰ ਜਾਵੇ ਤਾਂ ਡੁੱਬੇ ਜਾਂਦਾ, ਫਿਰ ਵਿਦਿਆ ਕੀ ਹੈ ਉਹ ਤਾਂ ਖਾ ਲੈਂਦੀ ਹੈ ਤੁਹਾਨੂੰ ਪਤਾ। ਕਿਆ ਸਮਝੋਗੇ ਹੁਣ, ਨਵ ਸਾਤ ਰਚੇ, ਨਵ ਸਾਤ ਵਧੇ, ਨਵ ਸਾਤ ਰਚੇ, ਕੀ ਅਰਥ ਕਰਾਂਗੇ ਦੇਖੋ। ਗੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੈਂ ਕਵੀ ਚੰਦਨ ਚਾਂਦ ਕਲੇਵਰ ਛਾਏ। ਇਹ ਚੰਦਨ ਦਾ ਕਵਿਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉਚਾਰਿਆ ਤੇ ਸਾਰੇ ਕਵੀ ਜਿਹਨੇ ਬੈਠੇ ਸੀ ਨਾ ਮਾਣ ਕਰਨ ਵਾਲੇ, ਕਿਸੇ ਨੂੰ ਨਾ ਆਵੇ ਅਰਥ ਕੀ ਕਰਨ। ਨਵ ਸਾਤ ਤੀਆ, ਨਵ ਸਾਤ ਤੀਆ, ਨੌ ਤੇ ਸੱਤ 16 ਸਾਲ ਦੀ ਜੋੜੀ, ਨਵ ਸੱਤ ਨੌ 16 ਸਾਲ ਦੀ ਉਹ ਪਤਨੀ ਤੇ 16 ਸਾਲ ਦਾ ਹੀ ਪਤੀ। ਨਵ ਸਾਤ ਪੀਆ, 16 ਮਹੀਨੇ ਹੋ ਗਏ ਸੀ ਕਿਤੇ ਗਏ ਨੂੰ, ਨਵ ਸਾਤ ਪੀਆ ਹੈ, ਉਹ 16 ਸਾਲ ਦਾ ਜਵਾਨ ਜੁਭਾ ਪਤੀ ਆ ਗਿਆ ਘਰ ਤੇ ਖੇਡ ਕੀ ਕੀਤੀ, ਨਵ ਸਾਤ ਰਚੇ, ਨਵ ਸਾਤ ਵਧੇ, ਚੌਪੜ ਖੇਲਣ ਲੱਗ ਪਏ, 16 ਘਰ ਹੁੰਦੇ ਨੇ। ਗੁਰਸਿੱਖ ਪਿਆਰਿਓ ਕਹਿੰਦੇ ਪਤੀ ਜਿੱਤ ਗਿਆ, ਫਿਰ ਕੀ ਹੋਇਆ। ਨਵ ਸਾਤਨ ਕੇ ਮੁਖ ਅੰਚਰ ਛਾਏ, ਉਹਨੇ ਸ਼ਰਮ ਦੀ ਮਾਰੀ ਕੁੜੀ ਨੇ ਆਪਣੇ ਮੁਖ ਤੇ ਘੁੰਡ ਦੇ ਲਿਆ, ਸ਼ਰਮ ਆਈ ਨਾ ਮੈਂ ਹਾਰ ਗਈ। ਤੇ ਐਸੀ ਸੁੰਦਰਤਾ ਦਾ ਅਲੰਕਾਰ ਮਹਾਰਾਜ ਦੇ ਸਾਹਮਣੇ ਬੰਨਿਆ ਕਿ ਉਹਨੇ ਘੁੰਡ ਕੀ ਦਿੱਤਾ ਆਪਣੇ ਮੂੰਹ ਦੇ ਉੱਤੇ, ਮਾਨੋ ਮੇਘ ਕੇ ਮੰਡਲ ਮੈਂ ਕਵੀ ਚੰਦਨ ਚਾਂਦ ਕਲੇਵਰ ਛਾਏ। ਜਿਵੇਂ ਬੱਦਲਾਂ ਨੇ ਚੰਦਰਮਾ ਨੂੰ ਢੱਕ ਲਿਆ ਹੁੰਦਾ, ਇਹ ਸੁੰਦਰਤਾ ਦਾ ਰਸਤੇ ਕੋਈ ਕਵੀ ਨਾ ਪਛਾਣ ਸਕਿਆ। ਤੇ ਮਹਾਰਾਜ ਨੇ ਆਪਣੇ ਸੇਵਾਦਾਰ ਨੂੰ ਆਖਿਆ, ਦੱਸ ਭਾਈ ਕੀ ਅਰਥ ਨੇ। ਗੁਰਮੁਖੋ ਵਿਦਿਆ ਬਾਬਤ ਇੱਕ ਗੱਲ ਕਵਾਂ ਤੁਹਾਨੂੰ, ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ, ਦੇਖੋ ਭੇਦ ਹੈ ਗੁਰਮੁਖੋ, ਵਿਦਿਆ ਵਿਚਾਰੀ ਤਾਂ ਪਰਉਪਕਾਰੀ ਨੀ। ਆਪਾਂ ਕਵਾਂਗੇ ਜੇ ਵਿਦਿਆ ਪੜ੍ਹਿਆ ਹੋਊ ਤਾਂ ਪਰਉਪਕਾਰ ਕਰੂ, ਲਓ ਮੇਰੇ ਵਰਗੇ ਅਨਪੜ੍ਹ ਤਾਂ ਕਰੇ ਨੀ ਸਕਦੇ, ਅੱਜ ਕੇ ਆਖੋ ਸਾਧਨਾਮ, ਉਹ ਕਿਉਂ ਗਲਤ ਪਲਤ ਅਰਥ ਲਈ ਫਿਰਦੇ ਹੋ। ਪਰਉਪਕਾਰ ਕਿਤੇ ਪੜ੍ਹਿਆ ਹੋਵੇ ਨਾ ਬਣਿਆ ਹੋਇਆ, ਜਿੰਨਾ ਅਨਪੜ੍ਹ ਪਰਉਪਕਾਰ ਕਰ ਸਕਦਾ, ਪੜ੍ਹਿਆ ਹੋਇਆ ਤਾਂ ਕਹੂਗਾ ਮੇਰਾ ਭਾਂਡਾ ਹੋੜੇ ਚੱਕ ਲਿਆ ਜਾਵੇ, ਤੇ ਅਨਪੜ੍ਹ ਵਿਚਾਰਾ ਜਦੇ ਮਾਂਜਣ ਲੱਗ ਜਾਵੇ। ਪੜ੍ਹਿਆ ਹੋਇਆ ਇਹ ਸ਼ਬਦ ਦਾ ਵਿਚਾਰ ਹੈ ਵਿਸਰਾਮ ਤੇ, ਵਿਦਿਆ ਵਿਚਾਰੀ ਤਾਂ
ਉਹ ਤੈਨੂੰ ਵਿਦਿਆ ਦਾ ਵਿਚਾਰੀ ਤਾਂ ਮੰਨਣਗੇ ਮਹਾਰਾਜ ਕਹਿੰਦੇ ਜੇ ਤੂੰ ਪਰ ਉਪਕਾਰ ਕਰੇਗਾ। ਉਲਟ ਅਰਥ ਨੀ ਲੈਣਗੇ, ਪੜ੍ਹੇਗਾ ਤੇ ਪਰ ਉਪਕਾਰ ਕਰੇਗਾ। ਨਾ ਨਾ ਨਾ, ਵਿਦਿਆ ਵਿਚਾਰੀ ਤਾਂ ਤੈਨੂੰ, ਆਪਾਂ ਕਹਿੰਦੇ ਨੀ ਤੈਨੂੰ ਤਾਂ ਮੰਨੂ ਜੇ ਆ ਕੰਮ ਕਰੇਗਾ। ਇਹ ਤਾਂ ਸੰਬੋਧ ਕੈਸੇ, ਤਾਂ ਤੇ ਵਿਸਰਾਮ ਦੇਣਾ। ਵਿਦਿਆ ਵਿਚਾਰੀ ਤਾਂ ਹੋਰ ਵੀ ਹੈਗਾ ਇੱਕ ਜਗ੍ਹਾ, ਇੱਥੇ ਤੁਸੀਂ ਕਹਿੰਦੇ ਨਾ ਸੋਚ ਹੋਵੇ ਤਾਂ ਸੱਚ ਪਾਈਏ ਲਓ, ਇਹ ਵੀ ਪਤਾ ਨੀ ਕਿੱਥੋਂ ਦਾ ਅਰਥ ਹੈ। ਕਹਿੰਦੇ ਜੇ ਸੋਚ ਹੋਊਗੀ ਤੇਰੇ ਕੋਲ ਤਾਂ ਸੱਚ ਮਿਲੂਗਾ, ਤੇ ਮਹਾਰਾਜ ਤਾਂ ਤੈਨੂੰ ਕਹਿ ਗਏ ਵੀ ਤੂੰ ਸੋਚਿਆ ਹੋ ਹੀ ਨੀ ਸਕਦਾ। ਉਹ ਸੱਚ ਤੋਂ ਬਿਨਾਂ ਤੂੰ ਸੋਚਿਆ ਕਿਵੇਂ ਹੋ ਜਾਏਗਾ ਬਈ? ਤੇ ਸਾਡੇ ਗਿਆਨੀ ਅਰਥ ਕਰਦੇ ਨੇ, ਕਹਿੰਦੇ ਤੈਨੂੰ ਸੱਚ ਤਾਂ ਮਿਲੂਗਾ ਜੇ ਤੂੰ ਸੋਚਿਆ ਹੋਵੇਂਗਾ। ਦੇਖੋ ਉਲਟ ਸੱਚ ਕਿਸੇ ਦੇ ਬੰਧਨ ਵਿੱਚ, ਸੱਚ ਜਗੜਿਆ ਹੋਇਆ ਕਿਸੇ ਨੇ। ਇੱਥੇ ਵੀ ਵਿਸਰਾਮ, ਸੁੱਚ ਹੋਵੇ ਤਾਂ, ਉਹ ਸੁੱਚਾ ਤੂੰ ਤਾਂ ਹੋਵੇਂਗਾ ਸੱਚ ਪਾਈਏ। ਜੇ ਤੈਨੂੰ ਸੱਚ ਦੀ ਪ੍ਰਾਪਤੀ ਹੋਵੇਗੀ ਤਾਂ ਤੂੰ ਸੁੱਚਾ ਹੋਵੇਂਗਾ। ਸੱਚ ਤੇਰੇ ਕੋਲ ਹੈ ਨੀ ਤਾਂ ਪਹਿਲੀ ਸੁੱਚਾ ਫਿਰਦੇ ਤੂੰ ਹੋਇਆ ਵੇ। ਤੇ ਪੰਚਮ ਪਾਤਸ਼ਾਹ ਦਾ ਇੱਕੋ ਜਵਾਬ ਲੈ ਲਓ ਸੁਖਮਨੀ ਸਾਹਿਬ ਵਿੱਚ, ਹੋਰ ਗੱਲਾਂ ਛੱਡ ਦੋ। ਪੰਚਮ ਪਾਤਸ਼ਾਹ ਕਹਿੰਦੇ ਫਿਰਸੀ ਸਾਕਤ ਕੀ ਆਰਜਾ, ਸੱਚ ਬਿਨਾ ਕਹਿ ਹੋਵੇ ਤੂੰ ਸੁੱਚਾ। ਗੱਲ ਮੁੱਕ ਗਈ ਬਸ। ਪੰਚਮ ਪਾਤਸ਼ਾਹ ਕਹਿੰਦੇ ਮੈਨੂੰ ਸੱਚ ਤੋਂ ਬਿਨਾਂ ਸੁੱਚਾ ਹੋ ਕੇ ਵਿਖਾਓ ਤੁਸੀਂ ਕਿਵੇਂ ਹੋਵੋਗੇ ਬਈ। ਇਹ ਵਿਸਰਾਮਾਂ ਦੇ ਭੇਦ ਨੇ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਤੈਨੂੰ ਵਿਦਿਆ ਦਾ ਵਿਚਾਰ ਤਾਂ ਅਸੀਂ ਸਮਝਾਂਗੇ ਤੂੰ ਪੜ੍ਹੇ ਹੋਏ, ਤੂੰ ਉਸ ਵਿਦਿਆ ਨਾਲ ਪਰ ਉਪਕਾਰ ਕਰ, ਕਿਸੇ ਦਾ ਭਲਾ ਕਰੇ। ਓਹਕਾਰੀ ਅਰਥ ਕਰ ਦਿੱਤੇ ਮਹਾਰਾਜ ਕਹਿੰਦੇ, ਉਹ ਸਾਡੇ ਆ ਸੇਵਕਾਂ ਲਿਦ ਚੱਕਣ ਵਾਲਿਆ, ਹੁਣ ਤੂੰ ਕਵੇ ਤੋਂ ਚਾਰ ਕਵੇ ਤੋਂ ਚਾਰ ਤੋਂ ਸਿੱਖ ਲਈ ਮਹਾਰਾਜ ਦੀ ਬਖਸ਼ੀ ਹੋਈ ਬੁੱਧੀ, ਉਹਦੇ ਨਦਰੀ ਨਦਰ ਨਿਹਾਲ। ਹਾਥੀ ਪਰ ਹਾਥੀ ਮਰ ਮਦ ਕੇ ਪਰਸ ਕਬੂ ਨਾ ਮਰ। ਦੇਖੋ ਕੈਸੀ ਗੱਲ ਹੈ, ਕਹਿੰਦਾ ਹਾਥੀ ਮਰੂਗਾ ਜੇ ਸ਼ਰਾਬ ਪੀ ਲਵੇ, ਸ਼ਰਾਬ ਪੀ ਕੇ ਤਾਂ ਹਾਥੀ ਮਰ ਤੋਂ ਦੱਸ ਦੋ। ਹੁਣ ਇਹਦੇ ਵਿੱਚ ਵੀ ਵਿਸਰਾਮ ਕਬੂ ਤੇ ਭਾਵ ਤੁਹਾਨੂੰ ਕਹਿਣ ਦਾ ਹੈ ਕਿ ਉਹ ਵਿਦਵਾਨ ਕਥੇ ਕੀਤੇ ਸੀ ਮਹਾਰਾਜ ਨੇ ਸਿੱਖ ਕੌਮ ਨੂੰ ਵਿਦਿਆ ਦੇਣ ਵਾਸਤੇ, ਪੁਰਾਤਨ ਗ੍ਰੰਥਾਂ ਦੀ ਸੋਝ ਦੇਣ ਵਾਸਤੇ, ਕਰਾ ਕਰਾ ਕੇ ਉਹਨਾਂ ਵਿਦਵਾਨਾਂ ਤੋਂ ਟਰਾਂਸਲੇਸ਼ਨ, ਫਿਰ ਦਸਮ ਦਰਬਾਰ ਦੀ ਬੀੜ ਬੰਨੀ ਮਹਾਰਾਜ ਨੇ ਸਾਰਾ ਗਿਆਨ ਸਾਨੂੰ ਪੁਰਾਤਨ। ਇੱਥੇ ਤਾਂ ਮੇਰੇ ਵਰਗੇ ਉਹੀ ਲੜੀ ਜਾਂਦੇ, ਕਹਿੰਦੇ ਦੇਖੀ ਕਿਤੇ ਸਟੇਜ ਦੇ ਉੱਤੇ ਰਾਮ ਚੰਦਰ ਦਾ ਨਾਂ ਨਾ ਲੈ ਦੇ, ਕ੍ਰਿਸ਼ਨ ਨਾ ਕਹਿੰਦੇ 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 ਨਾ ਨਾ, ਇਹ ਹੋ ਹੀ ਕੌਣ ਨੇ ਕਹਿੰਦੇ। ਹਾਂ ਬਸ ਜਿੱਥੇ ਆਪਾਂ ਰਹਿੰਦੇ ਉੱਥੇ ਤਾਂ ਹੋ ਰਹੀ ਨੀ ਕੋਈ ਅਜਿਹੇ ਆਖੋ ਸਾਧਨਾ, ਜਿੱਥੇ ਆਪਾਂ ਜੰਮ ਪਏ ਵੀ ਉੱਥੇ ਚਾਹੀਦਾ ਵੀ ਕੋਈ ਨੀ। ਤੇ ਬਾਣੀ ਤਾਂ ਸਾਫ ਕਹਿ ਰਹੀ ਆਪਾਂ ਨੂੰ, ਆਪੇ ਗੋਪੀ ਆਪੇ ਕਾਨਾ ਆਪੇ ਗੋਚਰਾਵੇ ਵਾਲਾ, ਗੋਪੀ ਆਪੇ ਕਾਨਾ ਆਪੇ ਗੋਚਰਾਵੇ ਵਾਲਾ। ਗਿਆਨ ਭਰਿਆ ਸਾਗਰ ਸਾਨੂੰ ਬਖਸ਼ੇ, ਇਹਦੇ ਫਤਿਹ ਸਾਹਿਬ ਸੰਗਤ ਵਿਆਹ ਦੀ ਤਿਆਰੀ ਹੋ ਗਈ ਤੇ ਮਹਾਰਾਜ ਨੇ ਪਾਉਂਟਾ ਸਾਹਿਬ ਵਿੱਚ ਗੜ੍ਹ ਬਣਾ ਲਿਆ। ਦੀਵਾਨ ਸਜਣ ਲੱਗੇ, ਸ਼ਿਕਾਰ ਖੇਡੇ, ਮਸ਼ਕਾਂ ਹੋਣ ਲੱਗੀਆਂ ਤੇ ਜਿਵ ਜਾਣਾ ਸੀ ਇਹਦੀ ਜਨ ਨੇ ਤੇ ਰਸਤਾ ਉਹੀ ਸੀ, ਹੋਰ ਪੱਤਣ ਨੀ ਸੀ ਜਮਨਾ ਨੂੰ ਲੰਘਣ। ਇਸ ਪਾਪੀ ਦੇ ਮਨ ਵਿੱਚ ਪਾਪ ਇਹ ਹੋਣਾ, ਇਹ ਕਹਿੰਦਾ ਵੀ ਜਿਹੜਾ ਮਹਾਰਾਜ ਉੱਥੇ ਗਏ ਨੇ ਨਾ, ਇਹ ਤਾਂ ਮੇਰੀ ਜਨ ਨੂੰ ਘੇਰਨਗੇ, ਇਹ ਸੁਖਤ ਦਾ ਕੰਮ ਨੀ, ਵਿਆਹ ਹੋਣ ਲੱਗਿਆ ਮੇਰੇ ਪਾਪ ਦਾ ਉਹਨਾਂ ਨੂੰ ਪਤਾ ਲੱਗ ਗਿਆ। ਲਓ ਗੁਰਮੁਖੋ, ਫੇਰ ਇਹ ਜਨ ਲੈ ਕੇ ਤਾਂ ਗਿਆ ਜਗਾਦਰੀ ਨੂੰ, ਅੰਬਾਲੇ ਨੂੰ, ਉਧਰ ਫੇਰਿਆਂ ਦਾ ਇਹਨਾਂ ਦਾ ਟਾਈਮ ਕਢਾਇਆ ਵਾ ਹੁੰਦਾ। ਕਈ ਸਿੱਖ ਵੀ ਲਗਨ ਕਢਾਉਂਦੇ ਫਿਰ ਕਹਿੰਦੇ ਲਗਨ ਕਢਾਇਆ, ਸਾਹਾ ਕੱਢਿਆ, ਕਹਿੰਦੇ ਕਿ ਮਸੀਂ ਥੋੜੇ ਹੋਏ ਆ, ਸਾਹੇ ਤਾਂ ਕਣਕਾਂ ਚ ਬਥੇਰੇ ਫਿਰਦੇ ਅਜਕੇ ਅਗੋ ਸਾਧਨ, ਇਹ ਜੰਤਰੀਆਂ ਚੋਂ ਕੱਢਦੇ ਵੇਖੋ। ਉਹ ਸਾਹ ਤਾਂ ਜੂ ਨੇ, ਇੱਕ ਤਾਂ ਅਸੀਂ ਰੰਦ ਕਾਰਜ ਕਰਾਉਣ ਚਲੇ ਗਏ ਹਰਿਆਣੇ ਚ, ਉੱਥੇ ਘਰ ਵਾਲੀ ਮਾਈ ਉਹਨਾਂ ਸਾਨੂੰ ਚਾਹ ਪੀਣ ਦੇਵੇ, ਮੁੜ ਮੁੜ ਆਈ ਜਿਵੇਂ ਬਾਬਾ ਜੀ ਗੱਲ ਪੁੱਛਣੀ ਹੈ। ਮੈਂ ਕਿਹਾ ਕੋਲ ਗੱਲ ਮਤਲਬ ਦੀ ਪੁੱਛੂ, ਮੈਂ ਪੁੱਛ ਮਾਈ ਕੀ ਹੈ, ਕਹਿੰਦੀ ਜੀ ਆਨੰਦ ਕਰਾਉਂਗੇ ਮੁੰਡੇ ਕੁੜੀ ਦਾ ਮੂੰਹ ਕਿੱਧਰ ਨੂੰ ਕਰੋਗੇ, ਕਰਾ ਲਓ ਆਨੰਦ। ਮੈਂ ਕਿਹਾ ਬੀਬੀ ਮੂੰਹ ਉਹਨਾਂ ਦਾ ਮਹਾਰਾਜ ਵੱਲ ਹੋਊਗਾ ਤੇ ਹੋਰ ਕਿੱਧਰ ਨੂੰ ਕਰਨ ਨਾ, ਕਹਿੰਦੀ ਮੈਂ ਤਾਂ ਊਂ ਪੁੱਛਦੀ ਆ ਵੀ ਤੁਸੀਂ ਕਿੱਧਰ ਨੂੰ ਕਰੋਗੇ। ਉਹ ਮੈਂ ਕਿਹਾ ਬੁੜੀਏ ਮੈਂ ਇੱਥੇ ਆਨੰਦ ਕਾਰਜ ਕਰਾਉਣ ਆਇਆ, ਤੁਹਾਡੇ ਮੁੰਡੇ ਕੁੜੀਆਂ ਦੇ ਮੂੰਹ ਥੋੜਾ ਬਦਲਣ ਆਇਆ, ਜਿੱਧਰ ਨੂੰ ਆਏ ਗਏ ਉੱਧਰ ਨੂੰ ਰਹਿਣਗੇ, ਉਹਦਾ ਭਾਗਣ ਸੀ। ਕਹਿੰਦੀ ਪੂਰਬ ਨੂੰ ਕਰਿਓ, ਚੜ੍ਹਦੀ ਕਲ ਆਹ ਬਾਪ ਜਿਉਂਦਾ ਵਿੱਚ ਬੈਠਾ ਹੈ ਤੇ ਪੂਰਬ ਦੇਖਿਆ ਤੁਹਾਡੇ ਚੋਂ ਕਿਸੇ ਨੇ, ਉਹ ਤੁਹਾਡੇ ਚੋਂ ਪੂਰਬ ਜਾ ਕੇ ਆਇਆ ਕੋਈ, ਜਾਂ ਪੱਛਮ ਦੇਖਿਆ ਹੋਵੇ ਦੁਆਨ ਤੇ ਬਾਅਦ ਦੱਸ ਦਿਓ ਮੈਨੂੰ। ਉਹ ਤੇ ਗੁਰੂ ਨੇ ਵੱਡਾ ਸ਼ਹਿਰ ਹੁੰਦਾ, ਉਹਦੇ ਮਹੱਲੇ ਹੁੰਦੇ ਨੇ, ਵੱਡੇ ਪਿੰਡਾਂ ਦੇ ਮਹੱਲੇ ਹੁੰਦੇ ਨੇ, ਪੱਤੀਆਂ ਹੁੰਦੀਆਂ ਨੇ, ਇੱਥੇ ਚਾਰ ਦਿਸ਼ਾ ਬਣਾਈਆਂ ਸਾਡੇ ਨਿੱਤ ਦੇ ਜੀਵਨ ਦਾ ਕੰਮ ਚਲਾਉਣ ਖਾਤਰ, ਨਾਂ ਰੱਖੇ ਹੋਏ ਜ਼ਮੀਨਾਂ ਦੇ ਨੀ ਨਾਂ ਹੁੰਦੇ ਤੁਹਾਡੇ, ਰਾਬ ਹੈ, ਬੇਟ ਹੈ, ਇਹ ਤਾਂ ਨਿਸ਼ਾਨੀਆਂ ਹੁੰਦੀਆਂ ਨੇ। ਕਿਸੇ ਨੇ ਪੂਰਬ ਦੇਖੇ ਅੱਜ ਤੱਕ? ਤੁਰੀ ਜਾਓ ਇੱਧਰ ਪਟਨਾ ਸਾਹਿਬ ਚਲੇ ਜਾਓ, 1500 ਮੀਰ ਉਹ ਕਹਿਣਗੇ ਗਾਹਾਂ ਹੈ ਪੂਰਬ, ਇੱਧਰ ਨੂੰ ਚਲੇ ਜਾਓ ਨਨਕਾਣਾ ਸਾਹਿਬ ਕਹਿਣਗੇ ਪੱਛਮ ਗਾਹਾਂ ਹੈ। ਲੋ ਕਿਸੇ ਨੂੰ ਮਿਲ ਕੇ ਆਓ ਵੀ ਇੱਥੇ ਪੱਛਮ ਆ ਗਿਆ, ਹੁਣ ਤੂੰ ਮੁੜ ਜਾ ਬੱਚੀ। ਫਿਰ ਤਾਂ ਕੰਮ ਚਲਾਉਣ ਖਾਤਰ ਨਾਂ ਰੱਖੇ ਨੇ ਮਹੱਲਿਆਂ ਦੇ, ਤੇ ਬੁੜੀ ਕਹਿੰਦੀ ਜੀ ਪੂਰਬ ਵੱਲ ਗੁਰੂ ਮਹਾਰਾਜ ਵਿੱਚ ਪ੍ਰਕਾਸ਼ ਹੈ, ਫਿਰ ਵੀ ਦੇਖਣ ਵੀ ਕਿੱਧਰ ਨੂੰ ਮੂੰਹ ਹੁੰਦਾ, ਬੜੇ ਭਰਮ ਪੈ ਪੈ ਇਹਨਾਂ ਦੇ ਸੀ। ਫੇਰਿਆਂ ਦਾ ਸਮਾਂ ਸਾਹ ਕਢਾਇਆ ਵਾ, ਤੇ ਜੇ ਹੁਣ ਵਿੰਗ ਪਾ ਕੇ ਜਾਂਦੀ ਜਨ ਤਾਂ ਫੇਰਿਆਂ ਤੇ ਪੁੱਜ ਨੀ ਸੀ ਸਕਣਾ। ਪੰਮੇ ਪ੍ਰੋਤ ਨੂੰ ਚਾਰ ਪੰਜ ਮੰਤਰੀ ਦੇ ਕੇ ਤੇ ਮੁੰਡੇ ਨੂੰ ਜਨ ਤੋਂ ਜੁਦਾ ਹੀ ਤੋਰਤਾ ਵੀ ਤੂੰ ਲੱਖ ਜਾ ਸਿੱਧੇ ਗੱਲ, ਤੈਨੂੰ ਕੁਝ ਨੀ ਕਹਿਣਗੇ, ਮਹਾਰਾਜ ਦੀ ਮਿਹਨਤ ਕਰ ਲਈ ਵੀ ਫੇਰੇ ਨਾ ਬੇਟੇਵੇਂ ਹੋ ਜਾਣ, ਆਪਣੇ ਵਾਲੇ ਆਨੰਦ ਥੋੜੋ ਅੱਗੇ ਆਨੰਦ ਕਾਰਜ ਕਰਾਉਣ ਜਾਈਦਾ ਸੀ ਤੁਹਾਡੇ ਘਰ। ਤੇ ਸਾਰੇ ਕਹੀ ਜਾਂਦੇ ਸੀ ਬਾਬਾ ਜੀ ਦਿਨ ਨਾ ਚੜ੍ਹ ਜਾਵੇ, ਦਿਨ ਨਾ ਚੜ੍ਹ ਜਾਵੇ, ਅਸੀਂ ਕਹਿੰਦੇ ਸੀ ਤੁਸੀਂ। ਤੇ ਹੁਣ ਬਾਬਾ ਜੀ ਨੂੰ ਫਿਕਰ ਪਿਆ ਹੁੰਦਾ ਕਿਤੇ ਦਿਨ ਛਿਪ ਨਾ ਜਾਵੇ, ਅੱਜ ਫੇਰ ਹੋ ਸਕਦਾ, ਹੁਣ ਕੀ ਕਰੀਏ, ਅੱਗੇ ਤੁਹਾਨੂੰ ਫਿਕਰ ਹੁੰਦਾ ਸੀ ਦਿਨ ਚੜ੍ਹਦਾ, ਤੇ ਹੁਣ ਆਨੰਦ ਕਾਰਜ ਕਰਾਉਣੇ ਨੂੰ ਫਿਕਰ ਹੈ ਵੀ ਦਿਨ ਛਿਪ ਨਾ ਜਾਵੇ। ਤਿੰਨ ਤਿੰਨ ਵਜੇ ਚਾਰ ਚਾਰ ਵਜੇ ਆਨੰਦ ਕਾਰਜਾਂ ਦੀਆਂ ਆਉਂਦੀਆਂ ਨੇ ਗੁਰਮੁਖ ਪਿਆਰੇ ਵਰਦਾ, ਉਹ ਜਿਹੜਾ ਵੇਲੇ ਹੀ ਨੀ ਸਮਝਦਾ ਤੇ ਉਹਨੂੰ ਕੀ ਮਿਲੂਗਾ, ਵੇਲੇ ਤੋਂ ਬਿਨਾਂ ਤਾਂ ਕਣਕ ਨੀ ਝਾੜ ਦਿੰਦੀ। ਰੇ ਮਨ ਵੱਤਰ ਬੀਜਣ ਨਾ, ਬਈ ਸਮਾਂ ਹਰ ਇੱਕ ਚੀਜ਼ ਦਾ ਅੰਮ੍ਰਿਤ ਵੇਲਾ, ਛੱਡ ਦਿੱਤਾ ਆਪਾਂ ਨੇ ਖੱਟੀ ਕੀ ਖੱਟਾਂਗੇ ਗੁਰੂ। ਪਰ ਉਹ ਪੱਕੇ ਨੇ, ਜਿਸ ਟਾਈਮ ਬ੍ਰਾਹਮਣ ਨੇ ਕਹਿਤਾ ਉਸੇ ਟਾਈਮ ਫੇਰੇ ਹੋਣਗੇ, ਅੱਗੇ ਪਿੱਛੇ ਨੀ ਹੋ ਸਕਦੇ। ਚਲੋ ਜੀ ਫੇਰੇ ਹੋਏ, ਵਿਆਹ ਹੋ ਗਿਆ, ਕਹਿੰਦਾ ਬਈ ਹੁਣ ਫੇਰ ਆਪਾਂ ਲੁੱਟ ਲਈਏ ਪਾਉਂਟਾ ਸਾਹਿਬ ਨੂੰ, ਰਾਜੇ ਤਾਂ ਇਕੱਠੇ ਹੋਏ ਨੇ, ਫੌਜਾਂ ਮੰਗਾ ਲਈਆਂ, ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਭ ਤੋਂ ਪਹਿਲਾ ਸ੍ਰੀ ਪਾਉਂਟੇ ਸਾਹਿਬ, ਪਾਉਂਟੇ ਸਾਹਿਬ ਤੋਂ 11 ਮੀਲ ਪੁਰਾਣੇ ਭੰਗਾਣੀ ਪਿੰਡ ਹੈ, ਇੱਥੇ ਦੋ ਦਰਿਆ ਵਗਦੇ ਨੇ, ਇੱਕ ਜਮਨਾ ਤੇ ਇੱਕ ਦਰਿਆ ਦਾ ਨਾਮ ਹੈ ਗਿਰੀ। ਮਾਂ ਦੇ ਬਚਾਏ ਮੋਰਚਾ ਬਣਾਇਆ, ਪ੍ਰੋਟੈਕਸ਼ਨ ਬਣਾ ਲਈ ਪਹਿਲਾਂ ਹੀ ਆਪਣੀ, ਕਿ ਜੇ ਫੌਜ ਸਾਡੇ ਤੇ ਆਵੇ ਉਹਨੂੰ ਦੋ ਦਰਿਆ ਪਾਰ ਕਰਨੇ ਪੈਣ। ਮਹਾਰਾਜ ਨੇ ਬੋਰਡ ਦੇ ਹੇਠ ਆਪਣਾ ਤੰਬੂ ਲਾ ਲਿਆ ਤੇ ਸਿੰਘ ਸੂਰਮੇ ਜਿਹੜੇ 500 ਪਠਾਨ ਰੱਖੇ ਸੀ ਉਹ ਨੱਠ ਗਏ ਸਾਧ ਸੰਗਤ, ਤੇ 500 ਮਹਾਂਪੁਰਸ਼ ਜਿਹਨਾਂ ਨੂੰ ਖੀਰ ਪੂੜੇ ਕੜਾਹ ਮਿਲਦਾ ਸੀ, ਚੱਲਦਾ ਸੀ ਲੰਗਰ ਨਿੱਤ, ਬਾਬਾ ਕਿਰਪਾਲ ਦਾਸ ਜੀ ਉਦਾਸੀ ਸੰਪਰਦਾ ਦੇ ਮੋਹਰੀ, ਉਹ ਜਿਹੜਾ 400 ਸੰਤ ਸੀ, ਜਦ ਵੱਜਿਆ ਬਿਗਲ ਗੁਰਮੁਖ ਪਿਆਰੇ ਉਹ ਰਾਤੋ ਰਾਤ ਧੂਣੇ ਛੱਡ ਕੇ ਚਲੇ ਗਏ। ਤੇ ਸਿੱਖ ਕਹਿੰਦੇ ਮਹਾਰਾਜ ਉੱਥੇ ਤਾਂ ਇੱਕ ਵੀ ਨੀ ਰਿਹਾ ਜਿਹੜੇ ਪੂੜੇ ਖਾਂਦੇ ਸੀ। ਕਹਿੰਦੇ ਹੈਗਾ ਕੋਈ? ਕਹਿੰਦੇ ਹੈਗਾ ਉਹਨਾਂ ਦਾ ਮਹੰਤ ਬਾਬਾ ਕਿਰਪਾਲ ਦਾਸ ਧੰਨ ਕਨਗਿਆ ਵਾਲੇ। ਕਹਿੰਦੇ ਉਹ ਜੜ ਬਚ ਗਈ ਸੀ ਜੇ ਮੂਲ ਹੈਗਾ ਕਹਿੰਦੇ ਤਾਲੇ ਹੋਰ ਫੁੱਟ ਪੈਣਗੇ, ਲਾਜ ਰੱਖ ਲਈ ਉਹਨੇ। ਪਰ ਜਿਹੜੇ ਰੱਤੇ ਹੁੰਦੇ ਨੇ ਹੁਣੀ ਬੋਲਦੇ ਸੀ ਨਾ ਰੱਤਿਆਂ ਦੀ ਗੱਲ, ਉਹਨਾਂ ਦੀ ਤਾਂ ਨਿਸ਼ਾਨੀ ਹੋ ਇੱਕ ਉਹ ਤਾਂ ਮੁੱਕਣਾ ਨਾ ਮੋੜਦੇ।